ਠਾਕਰ ਰਹੋ ਆਪਣੇ गुरमुख नानक पार ब्रह्मुख छाना ਸੰਕੋਚ ਰਹੇ ਹੋਏ ਆਪ ਐਸੀ ਤਪਸ਼ ਦੇ ਅੰਦਰ ਸਹਿਜ ਤਪ ਕਰਨ ਵਾਸਤੇ ਇਸ ਸਥਾਨ ਤੇ ਗੁਰੂ ਮਹਾਰਾਜ ਜੀ ਅਪਾਰ ਕਿਰਪਾ ਦੇ ਸਦਕੇ ਸੋਭਤ ਹੋਇਓ ਸੰਗਰਾਂਦ ਦਹਾੜ ਦੀ ਆਪਾਂ ਮਨਾਉਣੀ ਹੈ। ਦੂਰ ਦਰਾਜ ਤੋਂ ਆਪ ਅਨੇਕ ਕਿਸਮ ਦੀਆਂ ਸਵਾਰੀਆਂ ਲੈ ਕੇ ਇੱਥੇ ਪਹੁੰਚੇ ਹੋ। ਕੁਝ ਥੋੜ੍ਹਾ ਜਿਹਾ ਜੇ ਵਿਚਾਰ ਕੇ ਮਨ ਨੂੰ ਰੋਕ ਕੇ ਸੁਣ ਲਿਆ ਜਾਵੇ ਤਾਂ ਐਸਾ ਹੁੰਦਾ ਕਿ ਇੱਕੋ ਹੀ ਦੀਵਾਨ ਦੇ ਅੰਦਰ ਰਸਤਾ ਲੱਭ ਜਾਇਆ ਕਰਦਾ। ਬਹੁਤਾ ਨੱਠਣ ਭੱਜਣ ਦੀ ਲੋੜ ਨਹੀਂ ਹੋਇਆ ਕਰਦੀ, ਕਿਉਂਕਿ ਲੈਸਨ ਹੋਇਆ ਕਰਦਾ ਹੈ। ਜੋ ਸਟੂਡੈਂਟ ਲੈਸਨ ਅਟੈਂਟਿਵਲੀ ਮਨ ਨੂੰ ਇਕਾਗਰ ਕਰਕੇ ਸੁਣਦੇ ਹਨ ਉਹਨਾਂ ਦੇ ਅੰਦਰ ਉਹ ਅੰਸ਼ ਬੈਠ ਜਾਇਆ ਕਰਦੇ ਨੇ ਜੋ ਵਿਚਾਰੇ ਜਾਇਆ ਕਰਦੇ ਨੇ। ਆਪਾਂ ਸਾਰੇ ਹੜ੍ਹ ਦੀ ਸੰਗਰਾਂਦ ਮਨਾਉਣ ਵਾਸਤੇ ਆਏ ਹਾਂ। ਕਿਉਂ ਮਨਾਈ ਜਾਂਦੀ ਹੈ, ਕਿਉਂ ਐਡੀ ਦੂਰ ਦਰਾਜ ਮਨਾਉਂਦੇ ਹਾਂ, ਸਾਨੂੰ ਗੁਰੂ ਮਹਾਰਾਜ ਇਸ ਮਹੀਨੇ ਦੇ ਅੰਦਰ ਕੀ ਫਰਮਾਉਂਦੇ ਨੇ, ਅਸੀਂ ਕਿੰਨੀ ਕੁ ਗੱਲ ਮੰਨ ਰਹੇ ਹਾਂ, ਇਹ ਸਾਰੀਆਂ ਗੱਲਾਂ ਜੇ ਆਦਮੀ ਅੰਦਰ ਪੜਚੋਲ ਕਰੇ ਤਾਂ ਫਲ ਕਿੰਨਾ ਹੁੰਦਾ ਹੈ। ਕਈ ਕੋਟ ਕੇ ਜੱਗ ਫਲਾਂ ਸੁਣ ਗਾਵਣ ਹਾਰੇ ਨਾ, ਕਈ ਕਰੋੜ ਜੱਗਾਂ ਦਾ ਫਲ ਮਿਲ ਜਾਂਦਾ। ਇਹ ਕੋਈ ਕਵਿਤਾ ਨਹੀਂ ਹੈ, ਇਹ ਦਰਗਾਹ ਦਾ ਹੁਕਮ ਹੈ। ਹੈਰਾਨ ਹੋ ਜਾਈਦਾ ਜਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਿਚਾਰ ਕਰੀਦਾ ਵੀ ਹੈ ਇੰਨਾ ਥੋੜ੍ਹਾ ਟਾਈਮ ਅਤੇ ਫਲ ਇੰਨਾ। ਮਹਾਰਾਜ ਕਹਿੰਦੇ ਇਹ ਤਾਂ ਅਸੀਂ ਬਹੁਤ ਵੱਡੀ ਬਾਤ ਕਹਿ ਦਿੱਤੀ, 3 ਘੰਟੇ 2.5 ਘੰਟੇ ਦੀਵਾਨ ਹੁੰਦਾ ਹੈ, ਇਹਨੂੰ ਵੀ ਜੇ ਅਸੀਂ ਕਰਟੇਲ ਕਰੀਏ, ਹੋਰ ਛੋਟਾ ਕਰ ਲਈਏ, ਹੋਰ ਛੋਟਾ ਕਰ ਲਈਏ, ਘੰਟੇ ਤੋਂ ਵੀ 1/2 ਘੰਟੇ 'ਤੇ ਲਿਆਈਏ, ਫਿਰ 1/2 ਘੰਟੇ 'ਤੇ, ਕਬੀਰ ਇੱਕ ਘੜੀ, ਆਧੀ ਘੜੀ, ਆਧੀ ਹੂੰ ਫਨਾਤ, ਆਧੀ ਹੂੰ ਫਨਾਤ 6.25 ਮਿੰਟ ਦੀ ਹੁੰਦੀ ਹੈ। ਭਗਤਨ ਸਹਿਤੀ ਗੋਸ਼ਤ ਹੈ ਜੋ ਕਿ 9/16। ਸੰਤਾਂ ਦੇ ਨਾਲ ਜਿਹੜੇ ਬਚਨ ਕਰਨੇ ਆ ਉਹ ਲਾਭ ਹੀ ਲਾਭ ਹੁੰਦਾ, ਕਿਉਂਕਿ ਸੰਤਾਂ ਦੇ ਬਚਨ ਤੱਤ ਦੇ ਬਚਨ ਹੁੰਦੇ ਨੇ। ਜੇ ਇੱਕ ਬਚਨ ਵੀ ਕੰਨ 'ਚ ਪੈ ਜਾਵੇ ਉਹਦੇ ਨਾਲ ਵੀ ਛੁਟਕਾਰਾ ਹੋ ਜਾਇਆ ਕਰ। ਫਿਰ ਸਵਾਲ ਹੁੰਦਾ ਵੀ ਮਹਾਰਾਜ ਇਹ ਤਾਂ 6.25 ਮਿੰਟ ਹੈ, ਇਸ ਤੋਂ ਵੀ ਥੋੜ੍ਹਾ ਹੋ ਸਕਦਾ? ਕੋਈ ਐਸਾ ਨਹੀਂ ਹੈ ਕਿ ਬਟਨ ਦਬ ਦਿੱਤਾ ਜਾਵੇ ਅਤੇ ਫਲ ਪ੍ਰਾਪਤ ਹੋ ਜਾਵੇ। ਮਹਾਰਾਜ ਕਹਿੰਦੇ ਹਾਂ ਐਸਾ ਵੀ ਹੈ, ਪਰ ਉਹਦੀ ਕੰਡੀਸ਼ਨ ਹੈ ਕਿ ਇੱਕ ਚਿੱਤ ਹੋਣਾ ਪੈਂਦਾ, ਇੱਕ ਚਿੱਤ ਹੋਣਾ ਬਹੁਤ ਮੁਸ਼ਕਲ ਹੈ। ਜ਼ਿੰਦਗੀ ਭਰ ਮਿਹਨਤ ਕਰਕੇ ਸ਼ਾਇਦ ਕੋਈ ਬੰਦਾ ਇੱਕ ਚਿੱਤ ਹੋ ਜਾਵੇ, ਕਿਉਂਕਿ ਮਨ ਜਿਹੜਾ ਹੈ ਟਿਕਦਾ ਨਹੀਂ ਹੁੰਦਾ, ਇਹ ਪਾਰੇ ਵਰਗਾ ਹੈ, ਉਂਗਲੀ ਥੱਲੇ ਆਉਂਦਾ ਨਹੀਂ ਹੈ, ਹਥੇਲੀ 'ਤੇ ਰੱਖ ਲਓ ਡੋਲਦਾ ਹੀ ਰਹੇਗਾ। ਇਹ ਹੀ ਸੁਭਾਅ ਮਨ ਦਾ, ਕੰਮ ਸਾਰਾ ਸਾਡਾ ਮਨ ਨਾਲ ਹੈ, ਮੰਮਾ ਮਨ ਸਿਉਂ ਕਾਜ ਹੈ, ਮਨ ਸਾਡੇ ਸਿੱਧ ਹੋਏ, ਮਨ ਹੀ ਮਨ ਸਿਉਂ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਜੇ ਤਾਂ ਮਨ ਸਾਥ ਦੇ ਦੇਵੇ ਤਾਂ ਇਹਦੇ ਵਰਗਾ ਦੁਨੀਆਂ 'ਚ ਕੋਈ ਸਾਥੀ ਨਹੀਂ ਹੈ। ਜੇ ਇਹ ਮਨ ਸਾਥ ਨਹੀਂ ਦਿੰਦਾ, ਜਿੰਨਾ ਜੀ ਕਰਦਾ ਪੜ੍ਹ ਲੈ, ਜਿੰਨਾ ਜੀ ਕਰਦਾ ਯਾਦ ਕਰ ਲੈ, ਜਿੰਨਾ ਜੀ ਕਰਦਾ ਲੈਕਚਰ ਦੇ ਲੈ, ਜਿੰਨਾ ਜੀ ਕਰਦਾ ਤੀਰਥ ਯਾਤਰਾ 'ਤੇ ਘੁੰਮ ਲੈ, ਦਾਨ ਕਰ ਲੈ, ਜੋ ਕਰਨਾ ਕਰ ਲੈ, ਨਹੀਂ ਉਹ ਸਾਥ ਦਿੰਦਾ, ਸਾਥ ਨਹੀਂ ਦਿੰਦਾ ਕਿਸੇ ਲੇਖੇ 'ਚ ਨਹੀਂ ਪੈਂਦੀ ਗੱਲ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਜੇ ਇੱਕ ਚਿੱਤ ਹੋ ਜਾਵੇ ਨਾ ਤਾਂ ਫਲ ਕਿੰਨਾ ਹੈ? ਕਹਿੰਦੇ ਇੱਕ ਛੇਨ ਅੱਖ ਝਮਕਣ ਜਿੰਨਾ ਚਿਰ ਹੈ। ਜੇ ਇੰਨਾ ਚਿਰ ਤੇਰਾ ਮਨ ਵਾਹਿਗੁਰੂ ਦੀ ਸੱਤਾ ਵੱਲ ਲੱਗ ਜਾਵੇ, ਇਹ ਗੱਲ ਬੜੀ ਸਮਝਣ ਵਾਲੀ ਹੈ। ਉਹ ਗੱਲ ਸਾਡੇ ਸਮਝ ਨਹੀਂ ਆਉਂਦੀ ਜਿਹੜੀ ਮੈਂ ਦੱਸਣਾ ਚਾਹੁੰਦਾ, ਅੱਖਰ ਵੀ ਨਹੀਂ ਸਾਥ ਦਿੰਦੇ ਵੀ ਅਸੀਂ ਦੱਸੀਏ ਕਿਵੇਂ। ਪਰਿਪੂਰਨ ਪਰਮੇਸ਼ਰ ਦੀ ਸੱਤਾ ਬੰਦੇ ਨਾਲ ਜੇ ਇੱਕ ਅੱਖ ਝਮਕਣ ਜਿੰਨਾ ਚਿਰ ਲੱਗ ਜਾਵੇ, ਕਹਿੰਦੇ ਫਿਰ ਕੀ ਹੁੰਦਾ? ਕਾਲ ਦੀ ਫਾਂਸੀ ਗਲ 'ਚ ਪਈ ਹੋਈ ਜਮਾਂ ਦੀ ਕੱਟ ਕੇ ਉਹ ਮਾਰਦਾ। ਇੱਕ ਚਿੱਤ ਜੇ ਇੱਕ ਛਿੰਨ 'ਤੇ ਆਇਓ, ਕਾਲ ਫਾਸ ਕੇ ਬੀਜ ਨਾ ਆਇਓ, ਕਵਿਤਾ ਨਹੀਂ ਹੈ, ਫਲ ਹੈ ਦੱਸਿਆ ਹੋਇਆ, ਰਿਐਲਿਟੀ ਹੈ, ਸੱਤ ਦੀ ਬਾਤ ਕੀਤੀ ਹੋਈ ਹੈ। ਫਿਰ ਇੰਨੇ ਲੰਮੇ ਪ੍ਰੋਗਰਾਮ ਅਸੀਂ ਕਿਉਂ ਕਰਦੇ ਹਾਂ? ਇਸ ਕਰਕੇ ਮਨ ਸਾਡਾ ਕਿਸੇ ਰਸਤੇ ਪੈਂਦਾ ਨਹੀਂ ਹੈ। ਕੁੱਤੇ ਦੀ ਪੂਛ ਨੂੰ ਸਿਆਣੇ ਕਹਿੰਦੇ ਆ ਕਿ ਕਿਸੇ ਨੇ 12 ਸਾਲ ਨਲਕੀ 'ਚ ਪਾ ਕੇ ਸਿੱਧਾ ਰੱਖਿਆ, ਉਹ 12ਵੇਂ ਸਾਲ ਜਦ ਖੋਲ੍ਹੀ ਉਹ ਮੁੜ ਕੇ ਫਿਰ ਵਲ ਖਾ ਗਈ। ਉਹਨੂੰ ਉਹਦੇ ਮਨ ਨੂੰ ਤਸਵੀਰ ਇੱਕੋ ਜਿਹੀ ਦਿੱਤੀ ਹੋਈ ਹੈ, ਮਨ ਦਾ ਕੋਈ ਪਤਾ ਨਹੀਂ ਹੈ ਕਿਹੜੇ ਵੇਲੇ ਧੋਖਾ ਦੇਵੇ, ਕੋਈ ਨਹੀਂ ਦੁਨੀਆਂ 'ਚ ਕਹਿ ਸਕਦਾ। ਸਿਆਣੇ ਬੰਦੇ ਮਨ ਦਾ ਭਰੋਸਾ ਨਹੀਂ ਕਰਦੇ, ਕਦੇ ਵੀ ਨਹੀਂ ਕਹਿੰਦੇ, ਹਮੇਸ਼ਾ ਡਰਦੇ ਰਹਿੰਦੇ, ਵਚਨ ਕਰਦੇ ਵੀ ਡਰਦੇ ਨੇ, ਪਤਾ ਹੈ ਖ਼ਬਰ ਹੈ ਕਿਹੜੇ ਵੇਲੇ ਅਟੈਕ ਕਰਦੇ, ਕਿਸ ਹਾਲਤ 'ਚ ਅਟੈਕ ਕਰਦੇ, ਵੱਡਿਆਂ ਵੱਡਿਆਂ 'ਤੇ ਕੀਤਾ। ਗੋਪੀ ਚੰਦ ਪਰਥਰੀ, ਦੋ ਰਾਜੇ ਹੋਏ ਨੇ, ਉਹ ਬੰਗਾਲ ਦਾ ਹੋਇਆ, ਇਹ ਉਜੈਨ ਦਾ ਰਾਜਾ ਪਰਥਰੀ। ਪਰਥਰੀ ਨੂੰ ਵੈਰਾਗ ਹੋ ਗਿਆ ਕਿਸੇ ਕਾਰਨ 'ਤੇ, ਪਦਮਨੀ ਰਾਣੀਆਂ ਸੀ ਇਸ ਦੇ, ਉਹਦੇ ਵੀ ਪਦਮਨੀ ਰਾਣੀਆਂ ਅਤੇ ਰਾਜਭਾਗ ਬਹੁਤ ਵੱਡਾ, ਬਹੁਤ ਖਜ਼ਾਨੇ ਭਰੇ ਹੋਏ, ਫੌਜਾਂ ਬਹੁਤ ਮਜ਼ਬੂਤ, ਲੇਕਿਨ ਵੈਰਾਗ ਹੋ ਗਿਆ, ਪਿਛਲੀ ਕੋਈ ਚੰਗੀ ਕਮਾਈ ਕਰੀ ਹੋਈ ਸੀ, ਉਹਨੇ ਸਭ ਕੁਝ ਛੱਡਤਾ, ਸਾਧੂ ਬਣ ਗਿਆ। ਸਾਧੂ ਵੀ ਇੰਨਾ ਸੱਚਾ ਬਣਿਆ ਕਿਉਂਕਿ ਬਹੁਤ ਵੱਡੀ ਕੁਰਬਾਨੀ ਕਰਨ ਤੋਂ ਬਾਅਦ ਕਿਸੇ ਚੀਜ਼ 'ਚ ਪਿਆ ਸੀ, ਹੁਣ ਇਹ ਚਾਹੁੰਦਾ ਸੀ ਕਿ ਮੈਂ ਵਿਚਾਲੇ ਨਾ ਰਹਿ ਜਾ। ਇਹਨੇ ਸਾਰੇ ਜਿੰਨੇ ਰੁਕਾਵਟਾਂ ਪਾਉਣ ਵਾਲੇ ਕਾਰਜ ਸੀ ਸਾਰੇ ਛੱਡ ਕੇ, ਨਾ ਤਾਂ ਸ਼ਹਿਰ 'ਚ ਆਇਆ ਕਰੇ ਪ੍ਰਸ਼ਾਦਾ ਲੈਣ ਵਾਸਤੇ, ਨਾ ਕਿਸੇ ਨੂੰ ਮਿਲਿਆ ਕਰੇ, ਹੋਰ ਜੰਗਲ 'ਚ ਰਹਿਣਾ ਸ਼ੁਰੂ ਕਰਤਾ, ਕੱਪੜੇ ਪਾਟ ਕੇ, ਮੁੜ ਕੇ ਕੱਪੜਾ ਨਹੀਂ ਪਹਿਨਿਆ, ਕੋਈ ਚੀਜ਼ ਨਹੀਂ, ਹੱਥਾਂ 'ਤੇ ਪਾਣੀ ਪੀ ਲੈਂਦਾ, ਤੰਦ ਮੂੜ ਚੁੱਕ ਕੇ ਖਾ ਲੈਂਦਾ। ਅੰਮ੍ਰਿਤ ਵੇਲਾ ਹੈ, 2 ਵਜੇ ਨੇ, ਜਾ ਕੇ ਭਜਨ ਕਰਦਾ, ਚਾਂਦੀ ਚਾਲਣੀ ਪੂਰੇ ਜ਼ੋਰ ਨਾਲ ਪੈ ਰਹੀ ਹੈ। ਅਚਾਨਕ ਇਹਦੇ ਨੇਤਰ ਖੁੱਲ੍ਹੇ ਤਾਂ ਕੀ ਦੇਖਦਾ ਹੈ, ਚਾਂਦੀ ਚਾਲਣੀ ਕਿਸੇ ਲਾਲ ਚੀਜ਼ 'ਤੇ ਪੈ ਰਹੀ ਹੈ, ਉਹਦੀਆਂ ਪਰਤਵੀਆਂ ਕਿਰਨਾਂ ਇਹਦੀਆਂ ਅੱਖਾਂ 'ਚ ਆ ਰਹੀਆਂ। ਹੁਣ ਮਨ ਨੇ ਕੀ ਕਿਹਾ, ਮਨ ਅਜੇ ਲੁਕਿਆ ਪਿਆ ਸੀ ਬੈਠਾ ਵਿੱਚ, ਕਹਿਣ ਲੱਗਿਆ ਭਰਥਰੀ ਐਡਾ ਵੱਡਾ ਲਾਲ ਦੁਨੀਆ 'ਚ ਹੈ ਨਹੀਂ ਜਿਹੜਾ ਆਪ ਹੈ, ਅਮੁੱਲ ਲਾਲ ਹੈ ਜਿਹੜਾ ਮਿਲ ਨਹੀਂ ਸਕਦਾ। ਮਨ ਨੇ ਮਾਰਿਆ ਹਜ਼ਾਰਾਂ, ਸਾਰੀਆਂ ਸੈਂਸਿਸ ਜਿਹੜੀਆਂ ਕੰਟਰੋਲ ਕਰਦੀਆਂ ਸੀ ਮਨ ਨੂੰ, ਉਹ ਸਾਰੀਆਂ ਉਹਦੇ ਅੱਗੇ ਹਾਰ ਗਈਆਂ ਅਤੇ ਉਹਨੇ ਹੱਥ ਵਧਾਇਆ। ਜਦ ਉਹ ਲਾਲ ਚੀਜ਼ ਚੱਕੀ ਪਛਤਾਇਆ ਬਹੁਤ, ਕਿਉਂਕਿ ਉਹ ਕਿਸੇ ਨੇ ਪਾਨ ਖਾ ਕੇ ਥੁੱਕਿਆ ਹੋਇਆ, ਕਿੱਦਾਂ ਧੋਖਾ ਮਨ ਨੇ ਦਿੱਤਾ। ਉਹਨੇ ਫਿਰ ਇੱਕ ਸੱਚਾਈ ਦੁਨੀਆਂ ਨੂੰ ਦੱਸੀ ਕਿ ਜੇ ਮਨ ਦੁਸ਼ਮਣ ਜਿਉਂਦਾ ਸਭ ਦੁਸ਼ਮਣ ਜਿਉਂਦੇ ਨੇ, ਮਨ ਰਿਪ ਜੀਤੇ ਸਭ ਰਿਪ ਜੀਤੇ, ਜੇ ਮਨ ਦੁਸ਼ਮਣ ਜਿਉਂਦਾ ਸਭ ਜਿਉਂਦੇ ਨੇ, ਜੇ ਮਨ ਦੁਸ਼ਮਣ ਨੂੰ ਜਿੱਤ ਲਿਆ ਮਨ ਰਿਪ ਜੀਤੇ ਸਭ ਰਿਪ ਜੀਤੇ, ਜੇ ਮਨ ਨੂੰ ਜਿੱਤ ਲਿਆ ਤਾਂ ਸਾਰੇ ਦੁਸ਼ਮਣ ਜਿੱਤੇ ਨੇ। ਸੋ ਇਸ ਕਰਕੇ ਜਿਹੜਾ ਮਹਾਰਾਜ ਨੇ ਇਹ ਗੱਲ ਕਹੀ, ਇੱਕ ਜਿੱਤ ਜੇ ਇੱਕ ਛਿੰਤ ਆਇਓ ਕਾਲ ਫਾਸ ਕੇ ਵੀ ਨਾ ਆਇਓ, ਉਹਦੇ ਵਾਸਤੇ ਹੈ ਜਿਹਨੇ ਮਨ ਨੂੰ ਫਤਿਹ ਕਰ ਲਿਆ, ਫੁਰਨਿਆਂ ਵਾਸ਼ਨਾਵਾਂ ਕਾਬੂ ਕਰ ਲਈਆਂ, ਜਿਹਦਾ ਚਿੱਤ ਪਰਮੇਸ਼ਰ ਦੇ ਨਾਲ ਜਾ ਲੱਗਿਆ, ਜੋ ਟੋਟਲ ਕੁੱਲ ਐਨਰਜੀ ਹੈ ਉਹਦੀ ਉਹਨੂੰ ਨੇੜਤਾ ਪ੍ਰਾਪਤ ਹੋ ਗਈ, ਛੋਹ ਪ੍ਰਾਪਤ ਹੋ ਗਈ। ਕਹਿੰਦੇ ਇੰਨਾ ਹੀ ਕੰਮ ਹੈ ਕਲਯੁਗ ਦੇ ਅੰਦਰ, ਪਰ ਇਹਨੂੰ ਸਮਝਾਉਣ ਵਾਸਤੇ ਸਤਸੰਗ ਨੇ, ਇਹਨੂੰ ਸਮਝਾਉਣ ਵਾਸਤੇ ਪੁੰਨਦਾਨ ਨੇ, ਇਹਨੂੰ ਸਮਝਾਉਣ ਵਾਸਤੇ ਸਟੱਡੀਜ਼ ਨੇ, ਇਹਨੂੰ ਸਮਝਾਉਣ ਵਾਸਤੇ ਸਾਧੂਆਂ ਦੀ ਸੰਗਤ ਹੈ, ਇਹ ਨਾ ਕਦੇ ਸਮਝੇਗਾ। ਜੇ ਕਹਿੰਦੇ ਜੀ ਗਿਆਨ ਬੜਾ ਹੈਗਾ ਦੁਨੀਆਂ ਨੂੰ, ਉਹ ਗਿਆਨੀ ਵੀ ਜਿਹੜੇ ਨੇ ਉਹ ਠੀਕ ਨਹੀਂ ਹੁੰਦੇ, ਬਹੁਤ ਗੱਲਾਂ ਜਾਣਦੇ ਨੇ। ਮਹਾਰਾਜ ਕਹਿੰਦੇ ਕੌਮ ਨੇ ਕੌਮ, ਉਹ ਕੌਮ ਤੇ ਵੱਧ ਨਹੀਂ ਹੈ, ਉਹਨਾਂ ਦਾ ਜਿਹੜਾ ਗਿਆਨ ਹੈ ਧਿਆਨ ਹੈ ਬਾਤਾਂ ਚੀਤਾਂ ਹੈ, ਇੱਕ ਕੌਮ ਵਰਗੀਆਂ ਨੇ, ਜਗ ਕੌਆ ਮੁੱਖ ਚੁੰਚ ਗਿਆਨ, ਇੱਕ ਅਥਾਰਥ ਗਿਆਨ ਹੁੰਦਾ ਇੱਕ ਚੁੰਚ ਗਿਆਨ ਹੁੰਦਾ, ਗੱਲਾਂ ਜਾਣ ਲੈਣੀਆਂ ਗਾਹਾਂ ਪਾਸਾ ਨੂੰ ਚਲੀ ਜਾਣੀਆਂ, ਇੱਕ ਗਿਆਨ ਉਹ ਹੁੰਦਾ ਜਿਹੜਾ ਅੰਦਰੋਂ ਪੈਦਾ ਹੁੰਦਾ, ਜਾਣਿਆ ਨਹੀਂ ਜਾਂਦਾ ਕਿਸੇ ਥਾਂ ਤੋਂ, ਨਾ ਕਿਤਾਬਾਂ ਚੋਂ ਆਉਂਦਾ ਨਾ ਕਿਸੇ ਥਾਂ ਤੋਂ ਨਾ ਕਿਸੇ ਤਜਰਬੇ ਤੋਂ, ਉਹ ਅੰਦਰ ਗਿਆਨ ਦਾ ਭੰਡਾਰਾ ਹੈ ਉੱਥੇ ਚਲਿਆ ਜਾਂਦਾ, ਉਸ ਨੌਲੇਜ ਸਟੈਡ ਫਾਸਟ ਵਿਜ਼ਡਮ ਜਿਹਨੂੰ ਕਹਿੰਦੇ ਨੇ, ਉਹ ਇਹਦੇ ਅੰਦਰ ਪ੍ਰਗਟ ਹੋ ਜਾਂਦੀ ਹੈ, ਉਹ ਕਿਤਾਬਾਂ 'ਚੋਂ ਲਿਖੀ ਹੋਈ ਨਹੀਂ ਹੁੰਦੀ, ਉਹ ਆਪਣੇ ਆਪ ਆਈ ਜਾਂਦੀ ਹੈ, ਉਹਦੇ ਪ੍ਰਕਾਸ਼ ਦੇ ਵਿੱਚ ਸਾਰੇ ਬਚਨ ਹੋ ਜਾਂਦੇ। ਸੋ ਇਸ ਕਰਕੇ ਮੈਂ ਬੇਨਤੀ ਕਰੀ ਸੀ ਕਿ ਆਪਾਂ ਆਇਆ ਬੜੀ ਦੂਰ ਤੋਂ, ਗਰਮੀ ਬਹੁਤ ਹੈ, ਪਰ ਜਿਉਂ ਜਿਉਂ ਤੁਹਾਡੇ ਮਨ ਦੇ ਅੰਦਰ ਇਕਾਗਰਤਾ ਆਏਗੀ ਗਰਮੀ ਹਟਦੀ ਜਾਏਗੀ, ਇਹ ਵੀ ਪ੍ਰਤਿਆ ਲਿਓ, ਪਤਾ ਹੀ ਨਹੀਂ ਲੱਗਣਾ ਗਰਮੀ ਸੀ ਕਿ ਨਹੀਂ ਸੀ। ਗਰਮੀ ਮਹਾਰਾਜ ਕਹਿੰਦੇ ਧੁੱਪ ਤਪਸ਼ ਕਹਿੰਦੇ ਲੱਗਦੀ ਕਿਹਨੂੰ ਹੈ, ਕਹਿੰਦੇ ਉਹਨੂੰ ਲੱਗਦੀ ਹੈ ਜਿਹਦਾ ਜਿਹਦੇ ਅੰਦਰ ਪਰਮੇਸ਼ੁਰ ਦਾ ਨਾਮ ਨਹੀਂ ਵਸਿਆ, ਜਿਹਦਾ ਹਿਰਦਾ ਨਾਮ ਤੋਂ ਖਾਲੀ ਹੈ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਬੋਇਲਿੰਗ ਵਾਟਰ ਦੇ ਵਿੱਚ ਉਬਾਲ ਦਿੱਤੇ ਗਏ, ਉਹ ਜਿਹੜੇ ਪਹਿਰੇਦਾਰ ਸੀ ਜਦ ਉਹ ਕੱਢਣ ਲੱਗੇ ਹੱਥ ਨਾਲ ਲੱਗੇ ਦੇ ਗਏ, ਉਸ ਵੇਲੇ ਕਰਿਆ ਕਿ ਉਹਨਾਂ ਨੇ ਡੰਡੇ ਲੈ ਕੇ ਦੇਗਾ ਟੇਢਾ ਕਰਤਾ ਪਾਣੀ ਕੱਢਤਾ, ਫਿਰ ਵੀ ਹੱਥ ਨਾ ਲੱਗਣ ਗੁਰੂ ਮਹਾਰਾਜ, ਇੰਨੀ ਹੀਟ ਵਧੀ ਹੋਈ ਸੀ। ਅਤੇ ਉਹਨਾਂ ਦਾ ਕੀ ਹਾਲ ਸੀ, ਉਵੇਂ ਜਿਸ ਤਰ੍ਹਾਂ ਕੁਛ ਵੀ ਨਹੀਂ ਵਾਪਰਿਆ ਹੁੰਦਾ, ਕੁਛ ਨਹੀਂ ਹੋਇਆ ਹੁੰਦਾ, ਨਾ ਕੋਈ ਚਿਹਰੇ ਦੀ ਰੰਗਤ ਦੇ ਵਿੱਚ ਫਰਕ, ਨਾ ਕੋਈ ਤਿਉੜੀ ਆਈ ਹੋਈ, ਨਾ ਕੋਈ ਕਰਸ਼ ਕਰਨ ਵਾਸਤੇ ਚਿੱਤ ਦੇ ਵਿੱਚ ਫੁਰਨਾ, ਉਹ ਹੋਰ ਅਵਸਥਾ ਸੀ। ਤਤੀ ਤਵੀ 'ਤੇ ਚੜ੍ਹਨ ਲੱਗੇ, ਰੈੱਡ ਪਲੇਟ ਹੋਈ ਹੋਈ ਹੈ, ਭਾਈ ਲੰਘਾਹੇ ਨੇ ਦੇਖਿਆ ਵੀ ਮਹਾਰਾਜ ਐਡੀ ਰੈੱਡ ਪਲੇਟ 'ਤੇ ਚਰਨ ਕਿਵੇਂ ਰੱਖਣਗੇ, ਪਹਿਲਾਂ ਤਾਂ ਰੱਖੇ ਨਹੀਂ ਤਾਂ ਹੱਥ ਨਹੀਂ ਰੱਖ ਸਕਦਾ, ਪੈਰ ਕਿੱਥੋਂ ਰੱਖੂ, ਉੜਕ ਕੇ ਉਹ ਜਾਓ, ਜੇ ਜ਼ਬਰਦਸਤੀ ਵੀ ਕੋਈ ਬਿਠਾਓ ਬੈਠ ਹੀ ਨਹੀਂ ਸਕਦਾ। ਜਦ ਮਹਾਰਾਜ ਜੀ ਨੇ ਚਰਨ ਚੁੱਕਿਆ, ਉਹਨੇ ਦੋਏ ਬਾਹਾਂ ਉੱਪਰ ਕਰ ਲਿਆ ਸਿੱਧੀਆਂ ਕਰਕੇ, ਮਹਾਰਾਜ ਦੀ ਦ੍ਰਿਸ਼ਟੀ ਪੈ ਗਈ, ਕਹਿੰਦੇ ਭਾਈ ਲੰਘਾਹਾ ਕੀ ਕਰਨ ਲੱਗਿਆ, ਕਹਿੰਦਾ ਮਹਾਰਾਜ ਮੈਂ ਨਹੀਂ ਦੇਖ ਸਕਦਾ, ਮੈਂ ਲਾਹੌਰ ਗਰਕ ਕਰ ਰਿਹਾ ਇਸ ਵੇਲੇ। ਕਹਿੰਦੇ ਪਿਆਰਿਆ ਫਿਰ ਸਾਡੇ ਅਸੀਂ ਨਹੀਂ ਕਰ ਸਕਦੇ, ਉਹ ਪਰਿਵਰਤਨੇ ਨਹੀਂ ਹੈ ਮਨ ਦੇ ਅੰਦਰ ਕੋਈ ਵੀ, ਫੁਰਨਾ ਹੀ ਨਹੀਂ ਹੈ। ਕਹਿੰਦੇ ਅਸੀਂ ਆਪ ਹੀ ਕਰ ਦਿੰਦੇ, ਤੂੰ ਦੇਖੀ ਜਾ ਕੀ ਹੋ ਰਿਹਾ। ਅਸੀਂ ਸਰੀਰ ਛੱਡਣਾ ਅਤੇ ਤੂੰ ਦੇਖਦਾ ਰਹੇ, ਅਸੀਂ ਮਰਜ਼ੀ ਨਾਲ ਹੀ ਕਰ ਰਹੇ। ਉਹ ਤਤੀ ਦਵੀ 'ਤੇ ਐਂ ਬੈਠ ਗਏ ਜਿਵੇਂ ਕੋਈ ਵਧੀਆ ਆਸਣ ਲੱਗਿਆ ਹੁੰਦਾ, ਭਾਵੇਂ ਮਾਸ ਚੱਲ ਰਿਹਾ ਉੱਤੇ ਵੀ ਤੱਤਾ ਰੇਤਾ ਪੈ ਰਿਹਾ। ਉਹ ਕ੍ਰੋਧ ਕਿਉਂ ਨਹੀਂ ਆਇਆ, ਤਪਸ਼ ਅੰਦਰ ਕਿਉਂ ਨਾ ਪੈਦਾ ਹੋਈ, ਕਿਉਂ ਹਾਲੋਂ ਬੇਹਾਲ ਹੋ ਕੇ ਕਿਉਂ ਨਾ ਉਹਨਾਂ ਨੇ ਬਚਨ ਕਰਿਆ, ਉਹ ਆਪ ਗਰਕ ਕਰ ਦਿੰਦੇ। ਮੀਆਂ ਮੀਰ ਆਉਂਦਾ, ਦੇਖ ਨਹੀਂ ਸਕਿਆ, ਬਾਹਾਂ ਉੱਚੀਆਂ ਕਰ ਲਈਆਂ। ਕਹਿੰਦੇ ਪੀਰ ਜੀ ਕੋਈ ਬਚਨ ਨਾ ਕਰਦੇ, ਮਹਾਰਾਜ ਮੈਂ ਨਹੀਂ ਦੇਖ ਸਕਦਾ। ਕਹਿੰਦੇ ਕਿਹਨੂੰ ਤੁਸੀਂ ਕਰਸ ਕਰੋਗੇ, ਇੱਥੇ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਹੈ? ਇਹ ਬਾਤ ਤੁਸੀਂ ਸਾਨੂੰ ਕਹੀ ਸੀ ਜਾਂ ਸੁਖਨੀ ਸਾਹਿਬ ਸੁਣਿਆ ਸੀ? ਮਨ ਸੱਚਾ ਮੁਖ ਸੱਚਾ ਸੋਏ, ਅਬਰ ਨਾ ਪੇਖਾ ਇੱਕ ਸਵਿੰਨ ਕੋਏ, ਨਾਨਕੇ ਲੱਛਣ ਬਰਮ ਗਿਆਨੀ ਹੋਏ। ਜਿਸ ਦੇ ਅੰਦਰ ਗਿਆਨ ਪੈਦਾ ਹੋ ਗਿਆ, ਕਬ ਨੂੰ ਸਾਧ ਸੰਗਤ ਪਾਵੈ, ਉਸ ਸਥਾਨ ਤੇ ਬੌਰ ਨਾ ਜਾਵੈ ਆਵੈ, ਅੰਤਰ ਹੋਏ ਗਿਆਨ ਪ੍ਰਕਾਸ਼, ਉਸ ਸਥਾਨ ਕਾ ਨਹੀਂ ਵਿਨਾਸ਼। ਉਹ ਜਿਹੜਾ ਸਥਾਨ ਹੈ ਉਹਦਾ ਵਿਨਾਸ਼ ਨਹੀਂ ਹੁੰਦਾ, ਕਿਉਂਕਿ ਅੰਦਰ ਪ੍ਰਕਾਸ਼ ਹੋ ਗਿਆ। ਅੰਧੇਰੇ ਵਿੱਚ ਰੱਸੀ ਲੱਗਦੀ ਸੀ ਕਿ ਸੱਪ ਪਿਆ, ਜਾਂ ਚਾਨਣਾ ਹੋਇਆ ਸੱਪ ਕਿੱਥੇ ਆ, ਉਹ ਤਾਂ ਰੱਸੀ ਪਈ ਹੈ। ਅਗਿਆਨ ਦੇ ਵਿੱਚ ਸੰਸਾਰ ਲੱਗਦਾ ਸੀ ਵੀ ਇਹ ਸੰਸਾਰ ਹੈ, ਇਹ ਮੇਰੇ ਰਿਸ਼ਤੇਦਾਰ ਨੇ, ਇਹ ਮੇਰੇ ਮਿੱਤਰ ਨੇ, ਇਹ ਮੇਰੇ ਦੁਸ਼ਮਣ ਨੇ, ਇਹ ਮੇਰੇ ਧਰਮ ਦੇ ਅਵਲੰਬੀ ਨੇ, ਇਹ ਸਾਥੀ ਨੇ, ਅਸੀਂ ਪੰਜਾਬੀ ਹਾਂ, ਅਸੀਂ ਹਿੰਦੁਸਤਾਨੀ ਹਾਂ, ਅਸੀਂ ਬਹੁਤ ਹਜ਼ਾਰਾਂ ਗੱਲਾਂ ਕਰਦਾ ਅਗਿਆਨ ਦੇ ਅੰਦਰ। ਜਦੋਂ ਗਿਆਨ ਹੋ ਗਿਆ, ਕਹਿੰਦੇ ਇੱਥੇ ਤਾਂ ਪਰਮੇਸ਼ਰ ਬਿਨਾਂ ਕੋਈ ਨਹੀਂ, ਆਪੇ ਹੀ ਆਪ ਹੈ, ਮੇਰੇ ਬਿਨਾਂ ਕੋਈ ਹੈ ਹੀ ਨਹੀਂ ਸੰਸਾਰ 'ਤੇ। ਕਹਿੰਦੇ ਹੁਣ ਦੱਸ ਪੀਰ ਜੀ, ਤੁਸੀਂ ਉਸ ਵੇਲੇ ਕਿਹਾ ਸੀ ਵੀ ਇਹ ਅਵਸਥਾ ਆ ਵੀ ਸਕਦੀ ਹੈ। ਕਹਿੰਦੇ ਹੁਣ ਕਰਸ ਕਿਉਂ ਦੇ ਰਹੇ ਹੋ, ਅਸੀਂ ਨਹੀਂ ਦੇ ਸਕਦੇ, ਇੱਥੇ ਨਹੀਂ ਪਰਮੇਸ਼ਰ ਤੋਂ ਬਗੈਰ ਦੂਜਾ, ਆਪੇ ਪਾਵ ਆਪੇ ਪਵਨਾ, ਜਾ ਰਹੇ ਖਤਮ ਤਾਂ ਰੱਖੇ ਕਰਨਾ। ਕਹਿੰਦੇ ਪਾਉਣ ਵੀ ਆਪ ਹੈ, ਜਲਦੀ ਅੱਗ ਵੀ ਆਪ ਹੈ, ਤਵੀ ਵੀ ਆਪ ਹੈ, ਬੈਠਾ ਵੀ ਆਪ ਹੈ, ਸਮੁੰਦਰ ਉੱਛਲਦਾ, ਬੇਅੰਤ ਲਹਿਰਾਂ ਉੱਛਲਦੀਆਂ ਨੇ, ਤਾਰ ਡੁੱਬਦੇ ਚ ਉੱਠਦੇ ਨੇ, ਬਾ ਬਰੋਲੇ ਉੱਠਦੇ ਨੇ ਸਮੁੰਦਰ ਦਾ ਪਾਣੀ ਦੇ ਬਰੋਲੇ, 200-200 ਫੁੱਟ, 300-300 ਫੁੱਟ ਉੱਤੇ ਜਹਾਜ਼ ਡੋਲ ਜਾਂਦੇ ਨੇ, ਡੁੱਬ ਜਾਂਦੇ ਨੇ, ਵੱਡੇ ਵੱਡੇ ਜਹਾਜ਼, ਵੱਡੀਆਂ ਲਹਿਰਾਂ ਉੱਠਦੀਆਂ 50-50 ਫੁੱਟ ਉੱਚੀਆਂ, ਡਾਵਾਂ ਡੋਲ ਕਰ ਦਿੰਦੀਆਂ ਜਹਾਜ਼ਾਂ ਨੂੰ, ਪਰ ਹੈ ਕਿ ਇਹ ਸਮੁੰਦਰ ਆਪਣੀ ਮੌਤ 'ਚ ਖੇਲ ਰਿਹਾ, ਕੁਛ ਵੀ ਨਹੀਂ ਹੋ ਰਿਹਾ। ਸੋ ਐਸਾ ਜਿਸ ਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈ, ਉਹਦੇ ਅੰਦਰਲੀ ਠੰਡ ਨੂੰ ਕੋਈ ਡਿਸਟਰੋਏ ਨਹੀਂ ਕਰ ਸਕਦਾ। ਇਹ ਜੋ ਮੈਂ ਬਚਨ ਕੀਤੇ ਨੇ, ਇਹਨੂੰ ਕਹਿੰਦੇ ਨੇ ਵੀ ਇਹਦੇ ਹਿਰਦੇ ਦੇ ਵਿੱਚ ਨਾਮ ਵਸ ਗਿਆ। ਇਹਨੂੰ ਹਿਰਦੇ 'ਚ ਨਾਮ ਵਸਣਾ ਕਹਿੰਦੇ ਨੇ। ਸੰਤ ਕੋਈ ਉੱਚ ਕੋਟੀ ਦਾ ਇਸ ਬਾਤ ਨੂੰ ਸਮਝ ਸਕਦਾ, ਦੁਨੀਆਂ ਨੂੰ ਨਹੀਂ ਪਤਾ ਇਸ ਗੱਲ ਦਾ ਵੀ ਮੈਂ ਕੀ ਕਹਿ ਰਿਹਾ। ਉਹ ਐਸੀ ਸਥਿਤੀ ਹੋ ਜਾਂਦੀ ਹੈ, ਦੇਹ ਦੇ ਆਸੋਸ ਦਾ ਟੁੱਟ ਜਾਂਦਾ, ਮੈਂ ਭਾਵ ਟੁੱਟ ਜਾਂਦਾ, ਇੰਡੀਵਿਜੁਐਲਿਟੀ ਉਹਦੀ ਡਿਸਟਰੋਏ ਹੋ ਜਾਂਦੀ ਹੈ, ਟੋਟੈਲਿਟੀ ਦੇ ਵਿੱਚ ਲੀਨ ਹੋ ਜਾਂਦਾ। ਇਸ ਬਾਤ ਨੂੰ ਕਹਿੰਦੇ ਨੇ ਵੀ ਇਹਦੇ ਹਿਰਦੇ ਦੇ ਵਿੱਚ ਨਾਮ ਵਸ ਗਿਆ। ਉਹਦੇ ਅੰਦਰ ਤਪਸ਼ ਨਹੀਂ ਪੈਦਾ, ਕੋਈ ਹਾਲਾਤ ਕਿੱਡੇ ਹੀ ਐਡਵਰਸ ਸਰਕਮਸਟਾਂਸਿਸ ਹੋ ਜਾਣ, ਉਹਦੇ ਮਨ ਦੀ ਸ਼ਾਂਤੀ ਨੂੰ ਕੋਈ ਭੰਗ ਨਹੀਂ ਕਰ ਸਕਿਆ ਕਰਦਾ ਹੈ। ਪੜ੍ਹ ਲਓ, ਨਾ ਕ੍ਰੋਧ ਦੀ ਗਰਮੀ ਖਤਮ ਹੁੰਦੀ ਹੈ ਉਹਦੇ ਅੰਦਰ, ਨਾ ਤ੍ਰਿਸ਼ਨਾ ਦੇ ਭਾਂਬੜ ਬੁਝਦੇ, ਕਿਉਂਕਿ ਨਾਮ ਨਹੀਂ ਵਸਿਆ, ਨਾਮ ਠੰਡਾ, ਜਿਸਦਾ ਸਵਾ ਹੈ ਉਹ ਵਸਿਆ ਨਹੀਂ ਹੈ। ਇਸ ਕਰਕੇ ਤਪਸ਼ ਦੇ ਵਿੱਚ ਮਹਾਰਾਜ ਕਹਿੰਦੇ ਅੱਗ ਦੇ ਵਿੱਚ ਜਲਦਾ ਜੀਵ। ਇਸ ਅੱਗ ਨੇ ਸਾਰਾ ਸੰਸਾਰ ਜਾਲਿਆ ਪਿਆ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀਏ, ਕੋਟ ਜੋਰੇ ਲਾ ਰੋ ਰਹਾ ਹੈ, ਮਨ ਨਾ ਹੋ ਰਹਾ ਹੈ, ਪਰੇ ਪਰੇ ਹੀ ਕੋਲੂ ਜੀ। ਪਹਿਲਾਂ ਕਹਿੰਦਾ ਮੇਰੇ ਕੋਲ 10 ਲੱਖ ਹੋ ਜਾਏ ਬਹੁਤ ਹੈ, ਦੂਆ ਮਿਲ ਗਿਆ ਕਹਿੰਦਾ 10 ਲੱਖ, 10 ਕਰੋੜ ਹੋਣਾ ਚਾਹੀਦਾ, 10 ਕਰੋੜ ਥੋੜ੍ਹਾ ਹੀ ਧਾਰ ਹੋਣਾ ਚਾਹੀਦਾ। ਮਹਾਰਾਜ ਕਹਿੰਦੇ ਨਹੀਂ ਬੁਝਦੀ ਤ੍ਰਿਸ਼ਨਾ, ਕਿਉਂਕਿ ਤ੍ਰਿਸ਼ਨਾ ਦੇ ਜੋ ਬੁਝਾਉਣ ਵਾਲਾ ਫਾਰਮੂਲਾ ਹੈ ਉਹ ਇਹਨੇ ਵਰਤਿਆ ਨਹੀਂ ਹੈ, ਉਹ ਹੈ ਹਰੀ ਦੇ ਨਾਮ ਨਾਲ ਬੁਝਦੀ, ਤ੍ਰਿਸ਼ਨਾ ਬੁਝਿਆ ਹਰ ਕਹਿ ਨਾਮ। ਦੂਸਰਾ ਕ੍ਰੋਧ ਹੈ, ਇਹ ਕ੍ਰੋਧ ਜਿਹੜਾ ਹੈ ਇੱਕ ਬਿਮਾਰੀ ਹੈ, ਮਾਨਸਿਕ ਬਿਮਾਰੀ, ਜਿਸ ਨੂੰ ਹੋ ਜਾਵੇ ਛੇਤੀ ਫਿਕਰ ਕਰੇ ਉਹਦਾ, ਕਿਉਂਕਿ ਉਹ ਇੱਕ ਐਸੀ ਬਿਮਾਰੀ ਦੇ ਵਿੱਚ ਗੁਲਤਾਨ ਹੋ ਗਿਆ ਕ੍ਰੋਧ ਦੀ ਬਿਮਾਰੀ ਦੇ। ਉਹ ਕਰਦੀ ਕੀ ਹੈ, ਸਾਡੀ ਬਾਡੀ ਨੂੰ 14 ਖਰਬ 15 ਅਰਬ ਸੈੱਲ ਲੱਗੇ ਹੋਏ ਨੇ, ਵਾਹਿਗੁਰੂ ਨੇ ਕਿੱਡਾ ਬੜਾ ਕੰਮ ਕੀਤਾ, ਸਾਰੀ ਜ਼ਿੰਦਗੀ ਨਹੀਂ ਗਿਣ ਸਕਦੇ ਅਸੀਂ ਵੀ ਇੰਨੇ ਸੈੱਲਾਂ ਦਾ ਜੋੜ ਕੇ ਆ ਸਰੀਰ ਬਣਾਇਆ ਹੋਇਆ।